इक्को ओंकार सतनाम कर्ता पुरुष निर्भव निर्वैर अकाल मूर्त अजूनी सैभं गुर प्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच। जी कल अब हमारा जीवन बचन विचार ऐसी कि संबत साह लिखिया मिलकर पावो ते कि मैनु सुन गई गल मैनु समझ आ गई कि एक दिन मैनु इत्थों जाना पैना ते ओह दिन पहला ही नियत होया होया है लिखिया गया है लिखिया होया है। लिखन तो मतलब होता है कि परपक होया निश्चित ते फिर महाराज जी कहते कि पहली गल तो ये किसी विरले नूं सुनदी है कि भाई तेनों इतों जाना पैना भावें पिछली उम्रे इहदा ख्याल विच विच आउंदा रहिंदा है कि जाना पैना पर फिर भी प्राणी इस ख्याल तों बचना चाहुंदा है। वह अपने आप नूं होरना चीज़ां विच लुभाए मान करके इस ख्याल तो बचना चाहता। तो महाराज जी कहते कि किसी विरले नूं सुनदा तो जिन्हों सुन जाता फिर वो पता करता कि मैं कित्थे जाना। तो महाराज जी कहते तेरा पेका घर सी वो सहुरे घर है। तो महाराज जी समझाते तो फिर प्राणी पता करता कि सहुरे घर किस तरह जाइदा उत्थे किहो जे कपड़े पहनदे की हार शिंगार काम की करना पैंदा उत्थे धन दौलत किहो जी करंसी केड़ी। तो फिर महाराज जी कहिंदे पता करना आउंदी रूह ते यही आपां पता करना है हाँ महाराज जी होर गुरु। ते महाराज जी समझाउंदे कि जदों सहुरे जाईदा ते होर तरह दे कपड़े पाईदे पेके घर विच होर तरह दे कपड़े पाईदे सहुरे घर विच होर तरह दे कपड़े। सहुरे घर विच जान लग्गिया इस शरीर दे कपड़े भी उतार दे ते निरोल आत्मा जंदी। आपां ये सीखना आए हैं कि महाराज जी कहते जदों उहदे दर ते सीखण आईदा ते दर ते अंदर वड़न तो पहला बाहर खलो के संगत नू सहेलियां नू कहना कि तेल चोवो तेल चोवो मैं पागां वाली हाँ। मेरा उहदे नाल विआह होना है मैं सोरे कर जाना है, तेल जो ते नाले असीसां देओ कि मेरा उहदे नाल मेल होवे, तेल जो ते कल असीं कहा सी कि कल नूं जो अज कल जदों आपां इत्थे बैठे सां इस वेले ते आ जिहड़ा सी इह कल सी ये हुण कल नहीं रहा, ये हुण अज हो गया। असीं कहा सी कि कल नूं अंदर आउण लगे, दरवाजे अगे खड़े होयो ते सुरती नाल ही ये शब्द पढ़ना कि तेल छुओ, तेल छो, तेल छो। संबत साहा लिखिया मिल कर पाओ तेल, संबत साहा लिखिया। महाराज जी समझाते कि सहुरे घर जाने लई अज शरीर दे तू कपड़ा पहने हुए, शरीर अपनी आत्मा ने शरीर दे बस्त्र पहने हुए ते शरीर ने कपड़िया दे बस्त्र। ते महाराज जी समझाते कि जदों सहुरे घर जाना उदों ही शरीर दे बस्त्र भी उतारदे ने ते आत्मा दे उत्ते प्रेम दा प्रेम दे बस्त्र पहनने, अपनी आत्मा ते उदे प्रेम दे बस्त्र पहनने। संबत साहा लिखिया मिल कर पाओ तेल, संबत साहा लिखिया मिल कर पाओ तेल, कर पाओ तेल, संबत साहा लिखिया मिल कर पाओ तेल,
संबत साहा लिखिया मिल कर पाओ तेल, संबत साहा
देहो। तो फिर महाराज जी समझाते कि जिन्हों वो इत्थे मिले परमात्मा तेनू व्याहुण जिन्हों व्याहुण आता है इत्थों व्याह के लैके जाता है, ऐस दुनिया में आके मिलता है, ऐस दुनिया में आके मिलता है, फिर उन्हू व्याह के लै जाता है। तो हर एक नू नहीं मिलता, हर एक नूं नहीं व्याह के लै जांदा, कईआं नूं ओह व्याह के लै जांदा, बाकियां नूं मौत व्याह के लै जांदी। व्याह सारिआं दा हुंदा है, किसी दा मौत नाल, किसी दा गुरु नानक साहिब जी नाल। ते फिर महाराज जी समझांदे कि इत्थे आउंदा है, ਇੱਥੇ ਮਿਲਦਾ ਹੈ, ਇੱਥੇ ਮਿਲਦਾ ਹੈ। ਅਤੇ ਫਿਰ ਜਿਹਨੂੰ ਇੱਥੇ ਮਿਲੇ ਉਹਨੂੰ ਵਿਆਹ ਕੇ ਲੈ ਜਾਂਦਾ ਅਤੇ ਹੁਣ ਅਸੀਸਾਂ ਦਿਓ ਕਿ ਮੈਨੂੰ ਮਿਲੇ। ਮੈਂ ਨਹੀਂ ਚਾਹੁੰਦੀ ਕਿ ਮੇਰਾ ਮੌਤ ਨਾਲ ਵਿਆਹ ਹੋ। ਮੈਂ ਮੌਤ ਨਹੀਂ ਦੇਖਣਾ ਚਾਹੁੰਦੀ, ਮੈਂ ਮਰਨਾ ਨਹੀਂ ਚਾਹੁੰਦੀ। ਦੇਹੋ ਸਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਦੇਹੋ ਸਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਅਸੀਸੜੀਆਂ, ਅਸੀਸੜੀਆਂ ਹੁੰਦੀਆਂ ਬਹੁਤ ਹੀ ਪਿਆਰ ਨਾਲ ਅਸੀਸਾਂ ਦਿੱਤੀਆਂ ਜਾਣ, ਬਹੁਤ ਹੀ ਪਿਆਰ ਨਾਲ ਅਸੀਸਾਂ ਉਹਨਾਂ ਨੂੰ ਅਸੀਸੜੀਆਂ। ਦੇਹੋ ਸਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਦੇਹੋ ਸਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਪਾਂ ਰੋਜ਼ ਹੀ ਇਸ ਤਰ੍ਹਾਂ ਕਰਿਆ ਕਰੀਏ ਕਿ ਅੰਦਰ ਵੜਨ ਲੱਗਿਆ ਜਰਾ ਰੁਕੇ ਬਾਹਰ, ਅਤੇ ਅੰਦਰ ਹੀ ਅੰਦਰ ਕਿ ਤੇਲ ਚੋ ਮੈਨੂੰ ਅਸੀਸਾਂ ਦੇਵੋ ਕਿ ਮੇਰਾ ਮੇਲ ਹੋਵੇ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਜਗਾਉਣ ਵਿੱਚ ਬਹੁਤ ਸਹਾਈ ਹੁੰਦੀ, ਕਿਉਂਕਿ ਆਪਾਂ ਜਾਗ ਕੇ ਕਰਦੇ ਹਾਂ, ਨਹੀਂ ਤਾਂ ਸੁੱਤੇ ਸੁੱਤੇ ਹੀ ਕਈ ਵਾਰ ਆ ਜਾਂਦੇ ਹਾਂ, ਅਤੇ ਜਦੋਂ ਇੱਥੇ ਬੈਠ ਕੇ ਵੀ ਹੋਰ ਖਿਆਲ ਆਉਂਦੇ ਰਹਿੰਦੇ ਤਾਂ ਸੁੱਤੇ ਸੁੱਤੇ ਹੀ ਫਿਰ ਵਾਪਸ ਚਲੇ ਜਾਂਦੇ ਹਾਂ। ਅਤੇ ਮਹਾਰਾਜ ਜੀ ਸਮਝਾਉਂਦੇ ਕਿ ਅੰਦਰ ਵੜਨ ਤੋਂ ਪਹਿਲਾਂ ਜਾਗਣਾ ਹੈ, ਬਾਹਰ ਖਲੋ ਕੇ ਜਾਗਣਾ, ਅੰਦਰ ਸੌਂ ਸੁੱਤਿਆ ਹੋਇਆ ਨੇ ਅੰਦਰ ਨੇ, ਅਤੇ ਰੋਜ਼ ਅੰਦਰ ਆਉਣ ਲੱਗਿਆ ਇਹ ਬਚਨ ਯਾਦ ਰੱਖਣੇ ਹੁਣ। ਦੇਹੋ ਸਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਦੇਹੋ ਸਜਣਿਆ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ।
ਵਾਹਿਗੁਰੂ ਜੀ।
ਅੱਗੇ ਪੱਖੇ ਏ ਸੀ ਬੰਦ ਕਰ ਦਿੱਤੇ ਜਾਂਦੇ ਸੀ ਤਾਂ ਕਿ ਇਹ ਜੋ ਆਵਾਜ਼ ਆਉਂਦੀ ਪੱਖਿਆਂ ਦੀ ਆਪਾਂ ਨੂੰ ਡਿਸਟਰਬ ਨਾ ਕਰੇ ਅਤੇ ਆਪਾਂ ਮਨ ਨੂੰ ਇਕਾਗਰ ਕਰ ਸਕੀਏ। ਪਰ ਆਪਾਂ ਹੁਣ ਅਗਲੀਆਂ ਜਮਾਤਾਂ ਵਿੱਚ ਹੋ ਗਏ ਹਾਂ, ਹੁਣ ਇਹ ਪੱਖੇ ਚੱਲਦੇ ਰਹਿਣ, ਪਰ ਆਪਾਂ ਆਪਣੇ 'ਤੇ ਧਿਆਨ ਰੱਖਣਾ ਹੈ ਕਿ ਇਹ ਆਵਾਜ਼ਾਂ ਨਾ ਸੁਣ, ਇਹ ਆਵਾਜ਼ਾਂ ਨਾ ਸੁਣ। ਜੇ ਸੁਣਦੀਆਂ ਹਨ ਤਾਂ ਫਿਰ ਆਪਣੀ ਬਿਰਤੀ ਖਿਲਰੀ ਹੋਈ ਹੈ। ਬਿਰਤੀ ਨੂੰ ਇਕਾਗਰ ਕਰਕੇ ਆਪਣੇ 'ਤੇ ਲਿਆਉਣਾ ਹੈ, ਆਪਣੇ 'ਤੇ, ਅਤੇ ਆਪਣੇ ਅੰਦਰ ਨੂੰ ਅਨੁਭਵ ਕਰਨਾ, ਅੰਦਰ ਨੂੰ ਅਨੁਭਵ ਕਰਨਾ। ਅਸੀਂ ਉੱਪਰ ਬੱਚਿਆਂ ਨਾਲ ਬੈਠੇ ਸਾਂ ਅਤੇ ਇੱਕ ਬੱਚੀ ਕੋਈ 12-13 ਸਾਲਾਂ ਦੀ ਹੋਏਗੀ, ਉਹਨੇ ਦੱਸਿਆ ਕਿ ਪਹਿਲਾਂ ਜਦੋਂ ਉਹ ਪਾਠ ਕਰਦੀ ਹੁੰਦੀ ਸੀ ਅਤੇ ਉਹਦੇ ਗਲੇ ਕੋਲ, ਗਲੇ ਤੋਂ ਥੋੜ੍ਹਾ ਥੱਲੇ ਠੰਡ ਠੰਡ ਜੇ ਉਹਨੂੰ ਅਨੁਭਵ ਹੋਣੀ, ਅਤੇ ਹੁਣ ਭਾਵੇਂ ਉਹ ਪੜ੍ਹਦੀ ਹੋਵੇ, ਭਾਵੇਂ ਤੁਰੀ ਜਾ ਰਹੀ ਹੋਵੇ, ਉਹਨੂੰ ਉਹ ਠੰਡ ਠੰਡ ਉੱਥੇ ਮਹਿਸੂਸ ਹੁੰਦੀ। ਅਤੇ ਉਹ ਠੰਡ ਜਿਸ ਤਰ੍ਹਾਂ ਉੱਪਰ ਨੂੰ ਕੰਨਾਂ ਵੱਲ ਦੀ ਹੋ ਕੇ ਉੱਪਰ ਨੂੰ ਜਾਂਦੀ, ਅਤੇ ਉਹ ਪੁੱਛਦੀ ਸੀ ਕਿ ਕੀ ਹੈ। ਇਹੀ ਹੈ ਸੁਰਤੀ, ਆਪਣੀ ਨਾਭੀ ਤੋਂ ਥੱਲੇ ਦੁਨੀਆਂ ਦੇ ਜਿੰਨੇ ਦੁਨੀਆਂ ਵਾਲੇ ਹਨ ਉਹਨਾਂ ਦੀ ਸੁਰਤੀ ਨਾਭੀ ਤੋਂ ਥੱਲੇ ਰਹਿੰਦੀ ਹੈ, ਉਹ ਉੱਥੋਂ ਜੀਂਦੇ ਹਨ। ਨੀਵੀਂ ਸੁਰਤੀ ਨਾਮ ਜਪ ਕੇ ਉਹ ਬੱਚੀ ਨੇ ਹੁਣੇ ਥੋੜ੍ਹਾ ਪਾਠ ਕਰਨ ਨਾਲ ਉਹਦੇ ਨਾਲ ਇਸ ਤਰ੍ਹਾਂ ਨਹੀਂ ਹੋ ਗਿਆ, ਉਹਦੀ ਪੁਰਾਣੀ ਭਗਤੀ ਹੋਏਗੀ। ਅਤੇ ਨਾਮ ਜਪਣ ਨਾਲ ਆਪਣੀ ਉਹ ਸੁਰਤੀ ਉੱਪਰ ਨੂੰ ਉੱਠਦੀ ਹੈ, ਅਤੇ ਜਿਉਂ ਜਿਉਂ ਉੱਪਰ ਨੂੰ ਉੱਠਦੀ ਹੈ ਅਤੇ ਆਪਾਂ ਨੂੰ ਅੰਦਰ ਮਹਿਸੂਸ ਹੁੰਦੀ ਹੈ, ਧਿਆਨ ਲੱਗਦਾ ਹੈ। ਅਤੇ ਉਹ ਧਿਆਨ ਧਿਆਨ ਹੀ ਧਿਆਨ ਵਿੱਚ ਹੀ ਆਨੰਦ ਹੈ। ਅਤੇ ਉਹ ਹੁਣ ਸੁਰਤੀ ਇੰਨੀ ਉੱਪਰ ਆ ਗਈ ਹੈ ਕਿ ਉਹ ਜੇ ਧਿਆਨ ਪਰਾਂ ਜਾਵੇ ਧਿਆਨ ਖਿੱਚ ਲੈਂਦੀ ਹੈ। ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਉਹ ਸੁਰਤੀ ਫਿਰ ਜੇ ਤੁਸੀਂ ਹੋਰ ਕਿਧਰੇ ਸੋਚਣ ਲੱਗੋ ਤਾਂ ਹੋਰ ਠੰਡੀ ਹੋ ਜਾਂਦੀ, ਹੋਰ ਪਿਆਰੀ ਹੋ ਜਾਂਦੀ, ਤੁਹਾਡਾ ਧਿਆਨ ਖਿੱਚਦੀ, ਕਹਿੰਦੀ ਇੱਧਰ ਆ ਇੱਧਰ ਆ, ਪਾਛੇ ਲਾਗੇ ਹਰ ਫਿਰੇ, ਫਿਰ ਪਰਮਾਤਮਾ ਪਿੱਛੇ ਪਿੱਛੇ ਫਿਰਦਾ, ਕਹਿਤ ਕਬੀਰ ਕਬੀਰ, ਕਿ ਕਬੀਰ ਇੱਧਰ ਆ, ਕਬੀਰ ਇੱਧਰ ਆ, ਇੱਧਰ ਦੇਖ। ਪਾਛੇ ਲਾਗੇ ਹਰ ਫਿਰੈ ਕਹਿਤ ਕਬੀਰ ਕਬੀਰ, ਪਾਛੇ ਲਾਗੇ ਹਰ ਫਿਰੈ ਕਹਿਤ ਕਬੀਰ ਕਬੀਰ। ਜਿੱਥੇ ਕਿਤੇ ਵੀ ਆਪਾਂ ਨੂੰ ਕੁਛ ਹਲਕੀ ਜਿਹੀ ਵੀ ਹਿਲਜੁਲ ਮਹਿਸੂਸ ਹੁੰਦੀ ਹੈ, ਕੁਛ ਵੀ ਮਹਿਸੂਸ ਹੁੰਦਾ, ਉੱਥੇ ਸੁਰਤੀ ਰੱਖਣੀ ਅਤੇ ਧਿਆਨ ਗੂੜਾ ਕਰੀ ਜਾਣਾ। ਫਿਰ ਆਪਣੀ ਆਪਣੇ ਅੰਦਰ ਇਸ ਤਰ੍ਹਾਂ ਤੁਹਾਨੂੰ ਸ਼ੁਰੂ ਸ਼ੁਰੂ ਵਿੱਚ ਮਹਿਸੂਸ ਹੋ ਕਿ ਜਿਸ ਤਰ੍ਹਾਂ ਕੋਈ ਚੀਜ਼ ਉੱਪਰ ਨੂੰ ਉੱਠਦੀ ਹੈ, ਫਿਰ ਹੇਠਾਂ ਹੋ ਜਾਂਦੀ ਹੈ, ਫਿਰ ਉੱਪਰ ਨੂੰ ਉੱਠਦੀ ਹੈ, ਫਿਰ ਥੋੜ੍ਹਾ ਸੁੰਗੜ ਜਾਂਦੀ ਹੈ, ਫਿਰ ਫੈਲਦੀ ਹੈ। ਧਿਆਨ ਅਨੁਭਵ ਕਰਨਾ, ਅਨੁਭਵ ਅਨੁਭਵ ਸਾਰੀ ਧਿਆਨ ਜਦੋਂ ਲਾਉਂਦੇ ਹਾਂ ਤਾਂ ਅਨੁਭਵ ਹੁੰਦਾ ਹੈ। ਜਿਉਂ ਜਿਉਂ ਧਿਆਨ ਡੂੰਘਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਅਨੁਭਵ ਡੂੰਘਾ ਹੁੰਦਾ ਜਾਂਦਾ। ਅਤੇ ਫਿਰ ਇੱਕ ਦਿਨ ਧਿਆਨ ਲਾਉਣ ਵਾਲਾ ਉਹ ਹੋ ਜਾਂਦਾ ਹੈ ਜਿੱਥੇ ਧਿਆਨ ਲੱਗਦਾ ਹੁੰਦਾ ਸੀ। ਇੱਕ ਦਿਨ ਧਿਆਨ ਉਹਦੇ ਵਿੱਚ ਸਮਾ ਜਾਂਦਾ ਹੈ ਜਿਹਦੇ ਵਿੱਚ ਧਿਆਨ ਲਾਇਆ ਜਾਂਦਾ ਸੀ। ਧਿਆਨ ਲਾਉਣ ਵਾਲਾ, ਧਿਆਨ ਧਿਆਨ ਲਾਉਣ ਵਾਲਾ ਅਤੇ ਜਿੱਥੇ ਧਿਆਨ ਲੱਗਾ ਸੀ, ਇਹ ਤਿੰਨਾਂ ਚੀਜ਼ਾਂ ਦਾ ਮੇਲ ਹੁੰਦਾ। ਜੋ ਮਹਾਰਾਜ ਜੀ ਉਹਨਾਂ ਨੇ ਊੜਾ ਵਾਇਆ ਹੈ, ਊੜੇ ਦੀਆਂ ਤਿੰਨ ਲੱਤਾਂ, ਊੜੇ ਦੀਆਂ ਤਿੰਨ ਲੱਤਾਂ ਟੀਕਾ ਵਾਹ ਕੇ ਉਹਨੂੰ ਇਕੱਠਾ ਕਰ ਦਿਓ ਤਾਂ ਊੜਾ ਬਣ ਜਾਂਦਾ। ਇਹ ਤਿੰਨ ਚੀਜ਼ਾਂ, ਹਰ ਇੱਕ ਚੀਜ਼ ਜੋ ਕੁਛ ਵੀ ਪਰਮਾਤਮਾ ਨੇ ਬਣਾਇਆ ਹੈ, ਇਹ ਤਿੰਨ ਚੀਜ਼ਾਂ ਉਹਦੇ ਵਿੱਚ ਹਨ। ਇਸ ਲਈ ਉਹ ਤਿੰਨ ਨੂੰ ਇਕੱਠਾ ਕਰਕੇ ਅਤੇ ਉਹਦਾ ਨਾਂ ਊੜਾ ਰੱਖ ਦਿੱਤਾ। ਅਤੇ ਉਹ ਊੜੇ ਦੇ ਉੱਪਰ ਜੋ ਮਹਾਰਾਜ ਹੋਰਾਂ ਹੋੜਾ ਵਾਹਿਆ ਉਹ ਬੰਦ ਨਹੀਂ ਕੀਤਾ, ਹੋੜਾ ਖੁੱਲ੍ਹਾ ਛੱਡ ਦਿੱਤਾ ਕਿ ਰਚਨਾ ਰਚੀ ਜਾ ਰਹੀ ਹੈ, ਹਮੇਸ਼ਾ ਹੀ ਰਚੀ ਜਾਂਦੀ ਰਹਿਣੀ, ਇਹ ਬੰਦ ਨਹੀਂ ਹੋਣੀ, ਇਹ ਬੰਦ ਨਹੀਂ। ਧਿਆਨ, ਨੇਤਰ ਬੰਦ ਰੱਖ ਕੇ ਧਿਆਨ ਆਪਣੇ 'ਤੇ ਲਿਆਉਣਾ ਹੈ। ਜੇ ਕੱਲ੍ਹ ਆਪਾਂ ਵਿਚਾਰ ਰਹੇ ਸਾਂ ਕਿ ਮਹਾਰਾਜ ਜੀ ਜਦੋਂ ਜਗਨਨਾਥ ਪੁਰੀ ਜਗਨਨਾਥ ਦੇ ਮੰਦਿਰ ਵਿੱਚ ਗਏ ਅਤੇ ਬੈਠੇ ਰਹੇ, ਆਰਤੀ ਜੋ ਕਰਦੇ ਸਨ ਪੰਡਿਤ ਉਹਨਾਂ ਦੇ ਨਾਲ ਖੜ੍ਹੇ ਹੋ ਕੇ ਆਰਤੀ ਨਹੀਂ ਕੀਤੀ, ਉਹਨਾਂ ਨੇ ਪੁੱਛਿਆ ਅਤੇ ਮਹਾਰਾਜ ਜੀ ਕਹਿੰਦੇ ਭਾਈ ਉਹ ਬਹੁਤ ਵੱਡਾ ਹੈ, ਉਹਦੀ ਆਪਾਂ ਕੀ ਆਰਤੀ ਕਰ ਸਕਦੇ ਹਾਂ, ਇਹ ਤਾਂ ਛੋਟਾ ਜਿਹਾ ਜੀਵ ਹੈ, ਇਸ ਛੋਟੇ ਜਿਹੇ ਜੀਵ ਨੇ ਉਹ ਸਾਡੇ ਵੱਡੇ ਦੀ ਆਰਤੀ ਕੀ ਕਰਨੀ। ਉਹਦੀ ਆਰਤੀ ਤਾਂ ਕੁਦਰਤ ਕਰ ਰਹੀ ਹੈ। ਅਤੇ ਫਿਰ ਇਹ ਬਚਨ ਕੀਤੇ, ਗਗਨ ਮੈਂ ਥਾਲ ਰਾਮਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਜਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਕ ਅਨਹਦ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਦਾ ਸ਼ਬਦ ਵਜੰਤ ਪੇਰੀ। ਆਕਾਸ਼ ਵਿੱਚ ਬਹੁਤ ਵੱਡਾ ਥਾਲ ਆਕਾਸ਼ ਦਾ ਬਣਿਆ ਹੋਇਆ ਹੈ, ਉਹਦੇ ਵਿੱਚ ਬਹੁਤ ਵੱਡੇ ਵੱਡੇ ਚੰਦ ਸੂਰਜ ਦੀਵੇ ਹਨ, ਤਾਰੇ ਮੋਤੀਆਂ ਵਾਂਗੂ ਤਾਰੇ ਜੜੇ ਹੋਏ ਹਨ ਉਸ ਥਾਲ ਵਿੱਚ। ਅਤੇ ਫਿਰ ਸਾਰੇ ਚੰਦਨਾਂ ਦੀ, ਸਾਰੇ ਫੁੱਲਾਂ ਦੀ ਮਹਿਕ, ਇਹ ਧੂਪ ਜਗ ਰਹੀ ਹੈ, ਪਵਨ ਉਹਦੇ 'ਤੇ ਚੌਰ ਕਰ ਰਹੀ ਹੈ, ਹਵਾ ਚੌਰ ਕਰ ਰਹੀ ਹੈ, ਅਤੇ ਸਾਰੀ ਬਨਸਪਤੀ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਉਹਦੇ ਉਸ ਜੋਤੀ ਦੇ ਉੱਪਰ ਹਾਰ ਪਏ ਹੋਏ ਹਨ। ਆਪਾਂ ਛੋਟਾ ਜਿਹਾ ਹਾਰ ਪਾ ਦੇਵਾਂਗੇ, ਇਹ ਆਪਣਾ ਹਾਰ ਤੇ ਫੱਬਣਾ ਹੀ ਨਹੀਂ, ਐਡੇ ਵੱਡੇ ਤੇ ਛੋਟਾ ਜਿਹਾ ਹਾਰ। ਕੈਸੀ ਆਰਤੀ ਹੋਈ, ਦੇਖੋ ਕੈਸੀ ਆਰਤੀ ਹੋ ਰਹੀ, ਕਿਹੜੀ ਅਸਚਰਜ ਆਰਤੀ ਹੋ ਰਹੀ। ਅਨਹਦ ਦਾ ਸ਼ਬਦ ਵਜਨ ਤਪੇਰੀ, ਸਾਰੇ ਬ੍ਰਹਿਮੰਡ ਵਿੱਚ ਅਨਹਦ ਸ਼ਬਦ ਵੱਜ ਰਿਹਾ ਹੈ। ਵਜਾਉਣ ਵਾਲਾ ਨਹੀਂ ਦਿਸਦਾ ਕਿਧਰੇ, ਵੱਜ ਰਿਹਾ ਹੈ। ਜਿਸ ਤਰ੍ਹਾਂ ਆਰਤੀ ਕਰਨ ਵੇਲੇ ਟੱਲੀਆਂ ਛਹਿਣੇ ਵਜਾਉਂਦੇ, ਇਸ ਤਰ੍ਹਾਂ ਉਹ ਸਾਰੇ ਬ੍ਰਹਿਮੰਡ ਵਿੱਚ ਸ਼ਬਦ ਵੱਜ ਰਿਹਾ ਹੈ, ਉਸਦੀ ਆਰਤੀ ਹੋ ਰਹੀ। ਫਿਰ ਮਹਾਰਾਜ ਜੀ ਕਹਿੰਦੇ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ, ਕਿ ਤੇਰੇ ਹਜ਼ਾਰਾਂ ਹੀ ਨੈਣ ਹਨ, ਪਰ ਫਿਰ ਵੀ ਤੇਰਾ ਕੋਈ ਨੈਣ ਨਹੀਂ ਹੈ। ਇਹ ਬਹੁਤ ਅਸਚਰਜ ਵਚਨ ਹੈ ਜੀ। ਆਪਾਂ ਆਪਣੇ ਨੈਣ ਹਨ, ਪਸ਼ੂਆਂ ਦੇ ਨੈਣ ਹਨ, ਪੰਛੀਆਂ ਦੇ ਨੈਣ ਹਨ, ਬਹੁਤ ਕੀੜੇ ਮਕੌੜੇ ਸੱਪਾਂ ਠੂਹਾਂ ਦੇ ਨੈਣ ਹਨ, ਅਤੇ ਦਰੱਖਤਾਂ ਦੇ ਵੀ ਨੈਣ ਹਨ ਜੋ ਆਪਾਂ ਨੂੰ ਦਿਸਦੇ ਨਹੀਂ ਹਨ, ਉਹਨਾਂ ਦੀ ਛਿੱਲ ਦੇ ਅੰਦਰ ਛੁਪੇ ਹੋਏ ਹਨ। ਦਰੱਖਤਾਂ ਦੀਆਂ ਵੀ ਅੱਖਾਂ ਹਨ। ਅਤੇ ਮਹਾਰਾਜ ਜੀ ਕਹਿੰਦੇ, ਇਹ ਸਾਰੀਆਂ ਅੱਖਾਂ ਤੇਰੀਆਂ ਹੀ ਅੱਖਾਂ ਹਨ, ਪਰ ਤੇਰੀ ਕੋਈ ਅੱਖ ਨਹੀਂ। ਭਾਵ ਕਿ ਜੇ ਆਪਾਂ ਸਾਰੀਆਂ ਅੱਖਾਂ ਪਰਮਾਤਮਾ ਦੀਆਂ ਹੀ ਹਨ, ਇਸ ਦਾ ਮਤਲਬ ਇਹ ਹੋਇਆ ਕਿ ਪਰਮਾਤਮਾ ਦੀ ਅੱਖ ਕੋਈ ਖਾਸ ਅੱਖ ਨਹੀਂ, ਕਿਉਂਕਿ ਹਰ ਅੱਖ ਦੂਜੀ ਅੱਖ ਨਾਲੋਂ ਫਰਕ ਹੈ। ਸੋ ਇਹ ਸਾਰੀਆਂ ਵੱਖਰੀਆਂ ਵੱਖਰੀਆਂ ਅੱਖਾਂ ਤੇਰੀਆਂ ਹੀ ਅੱਖਾਂ ਹਨ, ਇਹ ਨਹੀਂ ਕਹਿ ਸਕਦੇ ਕਿ ਆਹ ਅੱਖ ਤੇਰੀ ਹੈ, ਇਸ ਤਰ੍ਹਾਂ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਇਹ ਨੈਣ ਜਿਹੜੇ ਲੱਗੇ ਹੋਏ, ਜਿਨ੍ਹਾਂ ਵਿੱਚੋਂ ਦੀ ਜਿਨ੍ਹਾਂ ਥਾਣੀ ਦੇਖਦੇ ਲੋਕ, ਇਹ ਤੂੰ ਹੀ ਲਾਏ, ਤੇਰੀ ਹੀ ਜੋਤੀ ਨਾਲ ਇਹ ਦੇਖਦੇ, ਤੇਰੀਆਂ ਹੀ ਅੱਖਾਂ ਹਨ, ਪਰ ਤੇਰੀ ਕੋਈ ਖਾਸ ਅੱਖ ਨਹੀਂ। ਜਿਸ ਤਰ੍ਹਾਂ ਬਿਜਲੀ ਹੈ, ਬਿਜਲੀ ਨੂੰ ਜਿਸ ਕਿਸੇ ਨੇ ਸਿਰਫ ਇਹ ਦੇਖਿਆ ਹੋਵੇ ਕਿ ਪੱਖਾ ਚਲਾਉਂਦੀ ਹੈ, ਅਤੇ ਉਹ ਆਖਦੇ ਹੋਏ ਜੀ ਕਿ ਬਿਜਲੀ ਪੱਖਾ ਚਲਾਉਂਦੀ, ਇਹ ਪੁੱਲ ਹੈ। ਬਿਜਲੀ ਪੱਖਾ ਚਲਾਉਂਦੀ, ਬਿਜਲੀ ਕਿੰਨੇ ਕੰਮ ਕਰਦੀ, ਆਇਰਨ ਚਲਾਉਂਦੀ, ਬਿਜਲੀ ਲਾਈਟ ਜਗਾਉਂਦੀ, ਬਿਜਲੀ ਮਸ਼ੀਨਾਂ ਜਗਾਉਂਦੀ, ਸਭ ਕੁਛ। ਸੋ ਬਿਜਲੀ ਆਪਣੇ ਆਪ ਵਿੱਚ ਜੋ ਬਿਜਲੀ ਹੈ, ਇਹ ਸਾਰੇ ਕੰਮ ਬਿਜਲੀ ਕਰਦੀ ਹੈ, ਬਿਜਲੀ ਹੈ। ਪਰ ਬਿਜਲੀ ਆਪ ਆਪਣੇ ਆਪ ਵਿੱਚ ਨਾ ਪੱਖਾ ਹੈ, ਨਾ ਮਸ਼ੀਨ ਹੈ, ਨਾ ਆਇਰਨ ਹੈ, ਨਾ ਲਾਈਟ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੇ। ਇਹ ਜਿੰਨੇ ਪ੍ਰਾਣੀ ਹਨ, ਜੋ ਕੁਛ ਵੀ ਦਿਸਦਾ ਹੈ, ਇਹ ਤੇਰੀਆਂ ਹੀ ਮੂਰਤਾਂ ਹਨ, ਇਹ ਤੇਰੀਆਂ ਹੀ ਮੂਰਤਾਂ ਹਨ, ਪਰ ਤੇਰੀ ਕੋਈ ਮੂਰਤ ਨਹੀਂ। ਭਾਵ ਕਿ ਜੇ ਇਹ ਸਾਰੀਆਂ ਤੇਰੀਆਂ ਮੂਰਤਾਂ ਹਨ, ਤਾਂ ਇਹਦਾ ਮਤਲਬ ਇਹ ਹੀ ਹੋਇਆ ਕਿ ਪਰਮਾਤਮਾ ਦੀ ਕੋਈ ਖਾਸ ਮੂਰਤ ਨਹੀਂ। ਪਰਮਾਤਮਾ ਦੀ ਮੂਰਤ ਉਹ ਹੈ ਜੋ ਇਹ ਸਾਰੀਆਂ ਮੂਰਤਾਂ ਬਣਾਉਂਦੀ ਹੈ, ਉਹ ਪਰਮਾਤਮਾ ਦੀ ਮੂਰਤ ਹੈ। ਉਹ ਮੂਰਤਾਂ ਬਣਾਉਣ ਵਾਲੇ ਦੀ ਕੋਈ ਅੱਖ ਨਹੀਂ ਹੈ, ਉਹਦੇ ਕੋਈ ਪੈਰ ਨਹੀਂ ਹਨ, ਉਹਦੇ ਹੱਥ ਨਹੀਂ ਹਨ, ਉਹ ਸ਼ਕਤੀ ਹੈ। ਜਿਹੜੀ ਸ਼ਕਤੀ ਆਪਣੇ ਅੰਦਰ ਜੋ ਬੋਲਦੀ ਹੈ, ਸੁਣਦੀ ਹੈ, ਦੇਖਦੀ, ਇਸ ਸ਼ਕਤੀ ਦੇ ਤਾਂ ਕੋਈ ਹੱਥ ਪੈਰ ਨਹੀਂ ਨਾ, ਇਹਦੇ ਇਸ ਸ਼ਕਤੀ ਦੇ ਤਾਂ ਕੋਈ ਅੱਖਾਂ ਨਹੀਂ, ਅੱਖਾਂ ਤਾਂ ਸਰੀਰ ਦੀਆਂ ਹਨ, ਅੱਖਾਂ ਤਾਂ ਸਰੀਰ ਨੂੰ ਲੱਗੀਆਂ ਹੋਈਆਂ ਹਨ। ਉਹ ਜੋ ਪਰਮਾਤਮਾ ਆਪਣੇ ਅੰਦਰ ਹੈ ਉਹਨੂੰ ਕੋਈ ਅੱਖ ਨਹੀਂ ਲੱਗੀ ਹੋਈ, ਉਹ ਅੱਖਾਂ ਬਣਾਉਣ ਵਾਲਾ ਹੈ, ਅੱਖਾਂ ਲਾਉਣ ਵਾਲਾ ਹੈ, ਅੱਖਾਂ ਵਿੱਚੋਂ ਦੀ ਦਿਖਾਉਣ ਵਾਲਾ ਹੈ। ਸਹਿਸ ਪਦ ਬਿਮਲ ਨਨ ਏਕ ਪਦ, ਅਤੇ ਹਜ਼ਾਰਾਂ ਹੀ ਪਵਿੱਤਰ ਪੈਰ ਹਨ। ਜੇ ਅਸੀਂ ਆਖੀਏ ਜੀ ਕਿ ਜਿਹੜੇ ਲੋਕ ਨਾਮ ਜਪਦੇ ਉਹਨਾਂ ਦੇ ਚਰਨ ਪਰਮਾਤਮਾ ਦੇ ਚਰਨ ਹਨ, ਉਹ ਪਵਿੱਤਰ ਹਨ, ਬਾਕੀ ਪੈਰ ਪਰਮਾਤਮਾ ਦੇ ਨਹੀਂ ਹਨ। ਅਤੇ ਮਹਾਰਾਜ ਜੀ ਕਹਿੰਦੇ ਹਜ਼ਾਰਾਂ ਹੀ ਬੇਅੰਤੀ ਪਵਿੱਤਰ ਚਰਨ ਹਨ, ਸਹਿਸ ਪਦ ਬਿਮਲ ਨਨ ਏਕ ਪਦ, ਪਰ ਤੇਰਾ ਚਰਨ ਨਹੀਂ ਹੈ ਉਹਨਾਂ ਵਿੱਚ, ਕਿਉਂਕਿ ਤੂੰ ਤਾਂ ਉਹ ਚਰਨ ਬਣਾਉਣ ਵਾਲਾ ਹੈ, ਤੂੰ ਉਹਨਾਂ ਚਰਨਾਂ ਦੇ ਵਿੱਚ ਰਹਿੰਦਾ ਹੋਏਗਾ, ਤੂੰ ਉਹਨਾਂ ਚਰਨਾਂ ਦੇ ਵਿੱਚ ਹੈ, ਪਰ ਉਹ ਚਰਨ ਤੇਰੇ ਕੋਈ ਚਰਨ ਨਹੀਂ ਹੈ। ਗੰਧ ਬਿਨ ਸਹਿਸ ਤਵ ਗੰਧ, ਇਹ ਸਾਰੇ ਨੱਕ ਸੁਗੰਧੀਆਂ ਲੈਣ ਵਾਲੇ ਤੂੰ ਬਣਾਏ, ਨੱਕਾਂ ਵਿੱਚੋਂ ਸੁਗੰਧੀਆਂ ਤੂੰ ਲੈਂਦਾ ਹੈ, ਪਰ ਤੇਰਾ ਕੋਈ ਆਪਣਾ ਨੱਕ ਨਹੀਂ ਹੈ। ਇਹ ਵਿਚਲਿਤ ਮੋਹੀ, ਅਤੇ ਮੈਂ ਇਹ ਤੇਰੇ ਅਸਚਰਜ ਕੌਤਕ ਦੇਖ ਦੇਖ ਕੇ ਮੋਹੀ ਗਈ ਹੈ। ਇਹ ਵਿਚਲਿਤ ਮੋਹੀ, ਮੈਂ ਇਹ ਤੇਰੇ ਅਸਚਰਜ ਚਲਤ ਦੇਖ ਦੇਖ ਕੇ ਮੋਹੀ ਗਈ, ਮੋਹੀ 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 ਜਾਈ ਗਈ। ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ, ਕੋਈ ਜੋਤ ਸਾਰਿਆਂ ਦੇ ਵਿੱਚ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਿਸ ਤਰ੍ਹਾਂ ਬਿਜਲੀ ਹੈ, ਬਿਜਲੀ ਪੱਖਾ ਚਲਾਉਂਦੀ ਹੈ, ਲਾਈਟ ਜਗਾਉਂਦੀ, ਕੱਪੜੇ ਪ੍ਰੈਸ ਕਰਦੀ, ਮਸ਼ੀਨਾਂ ਚਲਾਉਂਦੀ, ਕੀ ਕੁਛ ਕਰਦੀ, ਪਰ ਹੈ ਇੱਕ ਹੀ ਬਿਜਲੀ। ਇਸੇ ਤਰ੍ਹਾਂ ਆਪਣੇ ਅੰਦਰ ਜੋਤ ਇੱਕ ਹੀ ਹੈ, ਪਰ ਉਹੀ ਜੋਤ ਕਿਧਰੇ ਦੇਖਦੀ ਹੈ, ਉਹੀ ਜੋਤ ਕਿਸੇ ਦਰਵਾਜ਼ੇ ਵਿੱਚੋਂ ਦੇਖਦੀ ਹੈ, ਕਿਸੇ ਦਰਵਾਜ਼ੇ ਵਿੱਚੋਂ ਬੈਠੀ ਸੁਣਦੀ ਹੈ, ਕਿਸੇ ਦਰਵਾਜ਼ੇ ਵਿੱਚ ਬੈਠੀ ਸੁਗੰਧੀ ਸੁੰਘਦੀ ਹੈ, ਕਿਸੇ ਦਰਵਾਜ਼ੇ ਵਿੱਚ ਬੈਠੀ ਰਸ ਸਵਾਦ ਦੇਖਦੀ ਹੈ। ਜੋਤ ਇੱਕ ਹੀ ਹੈ, ਜਿਸ ਤਰ੍ਹਾਂ ਬਿਜਲੀ ਇੱਕ ਹੀ। ਅਤੇ ਇਹ ਜਿਹੜੀ ਚੀਜ਼ ਆਪਾਂ ਨੂੰ ਇੱਕ ਸੁਰਤੀ ਹੈ, ਜਿਹੜੀ ਆਪਣੇ ਵਿੱਚ ਸਮਝ ਹੈ, ਜਿਹਦਾ ਕਰਕੇ ਆਪਾਂ ਦੇਖਦੇ ਹਾਂ, ਜਿਹਦਾ ਕਰਕੇ ਸੁਣਦੇ ਹਾਂ, ਜਿਹਦਾ ਕਰਕੇ ਸੁਗੰਧੀ ਸੁੰਘਦੇ ਹਾਂ, ਜਿਹਦਾ ਕਰਕੇ ਸਵਾਦ ਰਸਨਾ ਚੱਖਦੀ ਹੈ, ਜਿਹਦਾ ਕਰਕੇ ਆਪਣੇ ਹੱਥ ਮਹਿਸੂਸ ਕਰਦੇ ਹਨ, ਇਹ ਹੈ ਇੱਕ ਹੀ ਜੋਤ, ਪਰ ਵੱਖਰੀ ਵੱਖਰੀ ਢੰਗ ਨਾਲ ਵਰਤ ਰਹੇ। ਜਿਹਦਾ ਕਰਕੇ ਆਪਾਂ ਸੋਚਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ, ਕਿਆਸ ਕਰਦੇ ਹਾਂ, ਕਿਆਸ ਕਰਦੇ, ਇਮੈਜਿਨ ਕਰਦੇ ਹਾਂ, ਇਹ ਇੱਕ ਹੀ ਜੋਤ। ਅਤੇ ਇਸ ਦੇ ਉਲਟ ਜਦੋਂ ਕਿਸੇ ਵਿੱਚ ਥੋੜ੍ਹੀ ਸਮਝ ਹੁੰਦੀ ਹੈ, ਕਿਸੇ ਨੂੰ ਦਿਸਦਾ ਨਹੀਂ ਹੈ, ਕਿਸੇ ਨੂੰ ਸੁਣਦਾ ਨਹੀਂ ਹੈ, ਇਹ ਵੀ ਉਸੇ ਜੋਤ ਦੇ ਕਾਰਨ ਹੀ ਕਿ ਉਹ ਜੋਤ ਉਸ ਦਰਵਾਜ਼ੇ ਵਿੱਚੋਂ ਬੈਠੀ ਦੇਖਦੀ ਨਹੀਂ। ਹੁਣ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ ਹੈ, ਉਹਨੇ ਇੱਕ ਦਰਵਾਜ਼ਾ ਬੰਦ ਕਰ ਦਿੱਤਾ ਕਿ ਸੁਣ ਨਹੀਂ ਸਕਦੇ। ਕੋਈ ਸਮਝ ਦਾ ਜਿਹੜਾ ਖੂਹ ਆਪਣੇ ਅੰਦਰ ਪਾਇਆ ਸੀ, ਉਹ ਕਿਸੇ ਦੇ ਅੰਦਰ ਉਸ ਖੂਹ ਵਿੱਚ ਥੋੜ੍ਹਾ ਜਿਹਾ ਹੀ ਜਲ ਪਾਇਆ ਹੈ, ਕਿਸੇ ਦੇ ਅੰਦਰ ਬਹੁਤ ਡੂੰਘਾ ਪਾਇਆ ਹੈ, ਕਿਸੇ ਨੂੰ ਜ਼ਿਆਦਾ ਸਮਝ ਦਿੱਤੀ ਹੈ, ਅਕਲ ਦਿੱਤੀ ਹੈ, ਕਿਸੇ ਨੂੰ ਕੱਟ ਦਿੱਤੀ। ਇਹ ਸਭ ਕੁਛ ਜੋਤ ਦੇ ਹੀ ਕੰਮ ਹੈ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਇਹ ਹੀ ਅਸਚਰਜ ਗੱਲ ਜੋ ਮਹਾਰਾਜ ਜੀ ਕਹਿੰਦੇ, ਇਹ ਵਿਚਲਿਤ ਮੋਹੀ ਕਿ ਤੇਰੇ ਕੌਤਕਾਂ ਨੂੰ ਦੇਖ ਕੇ ਮੋਹੀ ਜੀ ਗਈ ਹਾਂ, ਕਿ ਆਪਣੇ ਸਾਹਮਣੇ ਵਰਤ ਰਿਹਾ ਹੈ, ਵਰਤ ਹੀ ਨਹੀਂ ਰਿਹਾ, ਇਹ ਜੋਤ ਹੀ ਬੋਲ ਰਹੀ ਹੈ, ਜੋਤ ਹੀ ਸੁਣ ਰਹੀ ਹੈ, ਜੋਤ ਹੀ ਸਮਝ ਰਹੀ ਹੈ। ਜਦੋਂ ਆਪਾਂ ਬੋਲਦੇ ਹਾਂ, ਪੜ੍ਹਦੇ ਹਾਂ, ਇਹ ਜੋਤ ਹੀ ਬੋਲ ਰਹੀ ਹੈ, ਜੋਤ ਹੀ ਸੁਣਦੀ ਹੈ, ਜੋਤ ਹੀ ਸਮਝਦੀ ਹੈ। ਆਪ ਸਮਝਾਵੇ ਸਮਝੇ ਆਪ, ਆਪ ਉਪਦੇਸੈ ਸਮਝੇ ਆਪ। ਕਿਹਾ ਅਸਚਰਜ ਹੈ, ਆਪ ਉਪਦੇਸੈ ਸਮਝੇ ਆਪ, ਆਪ ਉਪਦੇਸੈ ਸਮਝੇ ਆਪ। ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਮਝਦਾ ਹੈ, ਆਪ ਉਪਦੇਸੈ ਸਮਝੈ ਆਪ, ਆਪ ਉਪਦੇਸੈ ਸਮਝੈ ਆਪ। ਰਚਿਆ ਸਭ ਕੇ ਸਾਥ, ਆਪ ਰਚਿਆ ਸਭ ਕੇ ਸਾਥ,
ਆਪ ਰਚਿਆ ਸਭ ਕੇ ਸਾਥ, ਆਪ ਰਚਿਆ ਸਭ ਕੇ ਸਾਥ।
ਸਮਝਦੇ ਹਾਂ ਕਿ ਮੇਰੀ ਅੱਖ ਦੇਖਦੀ, ਅੱਖ ਨਹੀਂ ਦੇਖਦੀ, ਕਾਰ ਜਦੋਂ ਕਾਰ ਦੀ ਅੱਖ ਤੁਸੀਂ ਔਨ ਕਰਦੇ ਹੋ ਲਾਈਟ, ਉਹਨਾਂ ਲਾਈਟਾਂ ਦੇ ਵਿੱਚ ਕੋਈ ਜੀਵਨ ਨਹੀਂ ਹੈ, ਕੋਈ ਲਾਈਟ ਨਹੀਂ ਹੈ, ਉਹ ਤਾਂ ਪਿੱਛੇ ਕੋਈ ਹੋਰ ਚੀਜ਼ ਹੈ ਜਿੱਥੋਂ ਉਹ ਉਹਨਾਂ ਦੇ ਵਿੱਚ ਜ਼ਿੰਦਗੀ ਗਈ ਅਤੇ ਉਹ ਜਗਣ ਲੱਗ ਪਈ, ਜਿਸ ਨੂੰ ਬੈਟਰੀ ਆਖਦੇ। ਉਹ ਬੈਟਰੀ ਤੋਂ ਹੀ ਲਾਈਟਾਂ ਜਗਦੀਆਂ, ਬੈਟਰੀ ਤੋਂ ਹੀ ਉਹਦੇ ਪੈਰ ਚੱਲਦੇ ਕਾਰ ਦੇ, ਅਤੇ ਬੈਟਰੀ ਤੋਂ ਹੀ ਇੰਜਨ ਜਾਂ ਬੈਟਰੀ ਜੋ ਕੁਛ ਵੀ, ਉੱਥੋਂ ਹੀ ਉਹਦਾ ਹੱਥ ਚੱਲਦੇ ਜੋ ਵੀਲ ਹੈ, ਅਤੇ ਜਦੋਂ ਮੁੜਨਾ ਹੁੰਦਾ ਕਾਰ ਨੇ ਤਾਂ ਉਹਦੇ ਹੱਥ ਮੋੜ ਦਿਓ, ਵੀਲ ਮੋੜ ਦਿਓ, ਹੱਥ ਮੋੜ ਦਿਓ, ਅਤੇ ਪੈਰ ਆਪਣੇ ਆਪ ਮੁੜ ਜਾਂਦੇ। ਆਪਾਂ ਕਿਧਰੇ ਮੁੜਨਾ ਹੋਵੇ ਖੱਬੇ ਨੂੰ, ਤੁਸੀਂ ਆਪਣੇ ਦੋਵੇਂ ਹੱਥ ਖੱਬੇ ਨੂੰ ਮੋੜ ਲਓ, ਪੈਰ ਆਪਣੇ ਆਪ ਮੁੜ ਜਾਣਗੇ। ਉਹ ਕਾਰ ਦੀਆਂ ਲਾਈਟਾਂ ਵਿੱਚੋਂ ਜੋ ਕਾਰ ਰੋਸ਼ਨੀ ਨਿਕਲੀ ਜਿਹਦੇ ਨਾਲ ਦਿਸਦਾ, ਉਹ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ, ਉਹ ਪਿੱਛੇ ਕਿਧਰੇ ਹੈ ਬੈਟਰੀ ਵਿੱਚ। ਇਸੇ ਤਰ੍ਹਾਂ ਇਹਨਾਂ ਆਪਣੀਆਂ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈ, ਉਹ ਆਪਣੇ ਅੰਦਰ ਹੈ ਕਿਤੇ, ਜੋ ਜੋ ਸੋਮਾ ਹੈ, ਜੋ ਇਹ ਜੋਤ ਹੈ, ਉਹ ਜੋਤ ਦਾ ਕਰਕੇ ਆਪਾਂ ਨੂੰ ਸੁਣਦਾ ਹੈ, ਉਹ ਜੋਤ ਦਾ ਕਰਕੇ। ਫਿਰ ਜਦੋਂ ਤੁਸੀਂ ਇੱਕ ਦਿਨ ਦੇਖੋਗੇ, ਅੱਜ ਤੁਸੀਂ ਬੈਠੇ ਹੋ, ਕੁਛ ਲਿਖਣ ਲੱਗੇ ਹੋ, ਪੈੱਨ ਚੁੱਕਦੇ ਹੋ, ਤੁਸੀਂ ਹੱਥ ਅੱਗੇ ਕਰਕੇ, ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਪੈੱਨ ਚੁੱਕਿਆ, ਤੁਸੀਂ ਸੋਚਦੇ ਹੁੰਦੇ ਕਿ ਲਿਖਣਾ ਕੀ ਹੈ। ਪਰ ਜਿਸ ਦਿਨ ਜਾਗ ਪਵਾਂਗੇ, ਫਿਰ ਦਿਸੇਗਾ ਪ੍ਰਤੱਖ ਕਿ ਜੋਤ ਨੇ, ਉਸ ਜੋਤ ਨੇ ਹੱਥ ਚੁੱਕਿਆ, ਉਸ ਜੋਤ ਨੇ ਪੈੱਨ ਚੁੱਕਿਆ, ਉਸ ਜੋਤ ਨੇ ਲਿਖਿਆ, ਉਸ ਜੋਤ ਨੇ ਹੱਥ ਚੁੱਕਿਆ, ਉਸ ਜੋਤ ਨੇ ਪੈੱਨ ਚੁੱਕਿਆ, ਉਸ ਜੋਤ ਨੇ ਲਿਖਿਆ। ਹੱਥ ਤੁਹਾਡਾ ਉਹੀ ਰਿਹਾ ਬਾਹਰੋਂ ਦੇਖਣ ਨੂੰ, ਪਰ ਅੰਦਰੋਂ ਸਭ ਕੁਛ ਬਦਲ। ਬਾਹਰੋਂ ਦੇਖਣ ਨੂੰ ਉਹੀ ਹੱਥ, ਦੁਨੀਆ ਨੇ ਤੁਹਾਨੂੰ ਪਛਾਣ ਸਕੇ, ਤੁਸੀਂ ਜਾਣਦੇ ਹੋਵੋਗੇ। ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਤੁਸੀਂ ਜਦੋਂ ਬੋਲਦੇ ਹੋ ਤਾਂ ਆਪਣੇ ਬੋਲਾਂ ਦੇ ਵਿੱਚ ਵੜ ਜਾਓ, ਜਦੋਂ ਸੁਣਦੇ ਹੋ ਤਾਂ ਸੁਣਨ ਵਾਲੇ ਦੇ ਵਿੱਚ ਵੜ ਜਾਓ, ਸੋਚਦੇ ਹੋ ਤਾਂ ਸੋਚਣ ਵਾਲੇ ਦੇ ਨਾਲ ਹੋ ਜਾਓ, ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚੋਂ ਵਰਤੋਂ ਹੀ ਰਿਹਾ ਹੈ। ਤੁਰਦੇ ਹਾਂ ਅਤੇ ਉਹਨੂੰ ਤੁਰਨ ਦੇਈਏ, ਬੈਠਦੇ ਹਾਂ ਅਤੇ ਉਹਨੂੰ ਬੈਠਣ ਦੇਈਏ, ਛੱਕਦੇ ਹਾਂ ਅਤੇ ਉਹਨੂੰ ਛੱਕਣ ਦੇਈਏ। ਬਹੁਤ ਸੰਗਤ ਆਉਂਦੀ ਰੋਜ਼, ਸਾਡਾ ਮਤਲਬ ਕਿ ਬਹੁਤ ਸੰਗਤ ਦਾ ਇਹ ਸਵਾਲ ਹੁੰਦਾ, ਇਹ ਸ਼ਿਕਾਇਤ ਹੁੰਦੀ ਕਿ ਜੀ ਆਹ ਮੁਸ਼ਕਲ ਆ ਗਈ, ਹੁਣ ਤਾਂ ਪਾਠ ਸਿਮਰਨ ਵੀ ਨਹੀਂ ਹੁੰਦਾ, ਆ ਮੁਸ਼ਕਲ ਆ ਗਈ, ਹੁਣ ਪਾਠ ਸਿਮਰਨ ਵੀ ਨਹੀਂ ਹੁੰਦਾ, ਦਿਲ ਹੀ ਨਹੀਂ ਲੱਗੇ। ਜੇ ਅਸੀਂ ਕਹਿੰਦੇ ਹਾਂ ਕਿ ਹਾਲਾਤ ਭਾਵੇਂ ਕਿੰਨੇ ਵੀ ਵਿਰੋਧੀ ਹੋਣ, ਕਿੰਨੇ ਵੀ ਮੁਸ਼ਕਲ ਹੋਣ, ਉਹ ਪਰਮਾਤਮਾ ਦੇ ਰਸਤੇ ਵਿੱਚ ਅੜਚਣ ਨਹੀਂ ਬਣ ਸਕਦੇ। ਹਾਲਾਤ, ਬਾਹਰਲੇ ਹਾਲਾਤ ਪਰਮਾਤਮਾ ਦੇ ਰਸਤੇ ਵਿੱਚ ਅੜਚਣ ਨਹੀਂ ਬਣਦੇ, ਅੜਚਣ ਆਪਣੇ ਅੰਦਰ ਦੀ ਮੈਂ ਬਣਦੀ ਹੈ, ਜਿਹੜੀ ਮੈਂ ਚਾਹੁੰਦੀ ਹੈ ਕਿ ਇਸ ਤਰ੍ਹਾਂ ਹੋਵੇ, ਉਸ ਤਰ੍ਹਾਂ ਹੋਵੇ, ਆ ਨਾ ਹੋਵੇ, ਉਹ ਨਾ ਹੋਵੇ, ਇਸ ਤਰ੍ਹਾਂ ਹੋਵੇ, ਇਹ ਮੈਂ ਅੜਚਨ ਬਣੀ। ਮੁਸ਼ਕਲ ਆਈ, ਆਪਾਂ ਚਾਹੁੰਦੇ ਹਾਂ ਇਸ ਤਰ੍ਹਾਂ ਹੋਵੇ, ਉਹ ਆਪਾਂ ਖੁਦ ਅੜਚਨ ਬਣ ਗਏ। ਬਾਹਰ ਜੋ ਪ੍ਰੋਬਲਮ ਆਈ ਉਹ ਅੜਚਨ ਨਹੀਂ ਬਣੀ, ਉਹ ਤਾਂ ਬਾਹਰ ਹੈ ਤੁਹਾਡੇ ਸਰੀਰ ਤੋਂ, ਮਿਲਾਪ ਤਾਂ ਅੰਦਰ ਹੋਣਾ ਹੈ, ਅੜਚਨ ਆਪਣੇ ਅੰਦਰ ਦੀ ਮੈਂ ਬਣੀ ਹੋਈ। ਇਸ ਮੈਂ ਨੂੰ, ਇਹ ਜਿਹੜਾ ਆਪਾਂ ਸਮਝੀ ਬੈਠੇ ਹਾਂ ਕਿ ਆਹ ਮੈਂ ਹਾਂ, ਸਰੀਰ ਮੈਂ ਹਾਂ, ਆਹ ਮੇਰਾ ਆਪਣਾ, ਇਸ ਆਪੇ ਤੋਂ ਪਰਲੇ ਪਾਸੇ ਜਾਣ, ਪਰਲੇ ਪਾਸੇ ਆਪੇ ਦੇ ਪਰਲੇ ਪਾਸੇ ਜਾਣ, ਆਪੇ ਤੋਂ ਉੱਪਰ ਉੱਠ।
ਜਾਣਾਇਆ ਪੇ ਤੋਂ ਆਪਾਂ ਪਰ ਸੱਜਣਾ, ਜਾਣਾਇਆ ਪੇ ਤੋਂ ਹੋਣਾ ਆਪੇ ਤੋਂ ਆਪਾਂ ਪਰ ਸੱਜਣਾ, ਹੋਣਾ ਆਪੇ ਤੋਂ। ਆਪਾਂ ਪਰ ਸੱਜਣਾ, ਹੋਣਾ ਆਪੇ ਤੋਂ, ਹੋਣਾ ਆਪੇ ਤੋਂ ਆਪਾਂ ਪਰ ਸੱਜਣਾ, ਹੋਣਾ ਆਪੇ ਤੋਂ।
ਜੋ ਆਪਣੇ ਅੰਦਰ ਕਿ ਮੈਂ ਹਾਂ, ਉਹੀ ਆਪਾਂ ਨੂੰ ਦੁਖੀ ਕਰਦਾ। ਆਪਾਂ ਹਾਂ ਹੀ ਨਹੀਂ, ਆਪਾਂ ਪਰਛਾਵਾਂ ਹਾਂ, ਪਰਛਾਵਾਂ। ਇੱਕ ਦਰਖਤ ਹੁੰਦਾ ਹੈ, ਉਹਦਾ ਪਰਛਾਵਾਂ ਹੁੰਦਾ ਹੈ, ਪਰਛਾਵਾਂ ਇੱਕ ਜਗ੍ਹਾ 'ਤੇ ਨਹੀਂ ਰਹਿੰਦਾ। ਜੋ ਦਰਖਤ ਹੈ ਅਤੇ ਦਰਖਤ ਇੱਕ ਜਗ੍ਹਾ 'ਤੇ ਰਹਿੰਦਾ ਹੈ, ਪਰਛਾਵਾਂ ਹੈ ਨਹੀਂ ਹੈ, ਇਸ ਲਈ ਉਹ ਇੱਕ ਜਗ੍ਹਾ 'ਤੇ ਰਹਿੰਦਾ ਨਹੀਂ। ਪਰਛਾਵਾਂ ਕੀ ਹੈ? ਪਰਛਾਵਾਂ ਜਿੱਥੇ ਪ੍ਰਕਾਸ਼ ਨਹੀਂ ਹੈ ਉਹ ਪਰਛਾਵਾਂ ਹੈ, ਜਿੱਥੇ ਸੱਚ ਨਹੀਂ ਹੈ ਉਹ ਪਰਛਾਵਾਂ ਹੈ, ਜਿੱਥੇ ਸੱਚ ਨਹੀਂ ਹੈ ਉਹ ਝੂਠ ਹੈ। ਪ੍ਰਕਾਸ਼ ਸੱਚ ਹੈ, ਹਨੇਰਾ ਝੂਠ ਹੈ। ਹਨੇਰੇ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਅਸਲ ਵਿੱਚ। ਜਿੱਥੇ ਪ੍ਰਕਾਸ਼ ਨਹੀਂ ਉਸਨੂੰ ਆਪਾਂ ਹਨੇਰਾ ਕਹਿ ਦਿੰਦੇ। ਹਨੇਰਾ ਕੋਈ ਚੀਜ਼ ਨਹੀਂ ਹੈ, ਪ੍ਰਕਾਸ਼ ਚੀਜ਼ ਹੈ। ਝੂਠ ਕੋਈ ਚੀਜ਼ ਨਹੀਂ ਹੈ, ਆਪਾਂ ਭਾਵ ਕੋਈ ਚੀਜ਼ ਨਹੀਂ ਹੈ, ਆਪਾਂ ਭਾਵ ਅਸਲ ਵਿੱਚ ਹੈ ਹੀ ਨਹੀਂ। ਇਹ ਇੱਕ ਸਿਰਫ ਪਰਮਾਤਮਾ ਨੇ ਆਪਣੇ ਅੰਦਰ ਖਿਆਲ ਪਾ ਦਿੱਤਾ ਅਤੇ ਇਸ ਖਿਆਲ ਦਾ ਕਰਕੇ ਸਾਰੀ ਇਹ ਖੇਡ ਚੱਲ ਰਹੀ ਹੈ। ਇਹ ਖਿਆਲ ਪਰਮਾਤਮਾ ਖਿੱਚ ਲਵੇ ਅਤੇ ਸਾਰੇ ਉੱਥੇ ਦੇ ਉੱਥੇ ਖਲੋ ਜਾਣ, ਸਾਰੀਆਂ ਗੱਡੀਆਂ ਉੱਥੇ ਹਾਈਵੇ 'ਤੇ ਖਲੋ ਜਾਣ, ਫੈਕਟਰੀਆਂ ਖਲੋ ਜਾਣ, ਤੁਸੀਂ ਚੱਲਦੇ ਚੱਲਦੇ ਖਲੋ ਜਾਓ, ਸਾਰੀ ਖੇਡ ਉੱਥੇ ਖੜੀ ਹੋ ਜਾ। ਇਹ ਆਪਾ ਭਾਵ ਜਿਹੜਾ ਝੂਠ ਹੈ ਇਸ ਨੂੰ ਮਿਟਾਉਣਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਨਾਲ ਇਹ ਜੋਤ ਪ੍ਰਗਟ ਹੁੰਦੀ। ਅਤੇ ਉਪਦੇਸ਼ ਕੀ ਹੈ? ਕਿ ਵਾਹਿਗੁਰੂ ਸ਼ਬਦ ਜਪਣਾ ਹੈ, ਪਾਠ ਕਰਨਾ ਹੈ, ਸੰਗਤ ਕਰਨੀ ਹੈ, ਸੇਵਾ ਕਰਨੀ ਹੈ, ਅੰਮ੍ਰਿਤ ਛਕਣਾ ਹੈ, ਪਰਉਪਕਾਰ ਕਰਨਾ ਹੈ। ਇਹ ਉਪਦੇਸ਼ ਕਮਾਉਣ ਨਾਲ ਇਹ ਜੋਤ ਆਪਣੇ ਅੰਦਰੋਂ ਪ੍ਰਗਟ ਹੁੰਦੀ।
ਗੁਰਸਾਖੀ ਜੋਤ ਪ੍ਰਗਟ ਹੋਏ, ਗੁਰਸਾਖੀ ਜੋ ਸਾਖੀ ਸਿੱਖਿਆ, ਗੁਰੂ ਜੋ ਸਿੱਖਿਆ ਦਿੰਦਾ ਉਹਦੇ ਨਾਲ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ,
ਗੁਰਸਾਖੀ ਜੋਤ ਪ੍ਰਗਟ ਹੋਏ।
गुरसाखी ज्योत प्रगट होए, गुरसाखी ज्योत प्रगट होए,
गुरसाखी ज्योत प्रगट होए, गुरसाखी ज्योत प्रगट होए।
जी ध्यान, ध्यान अंदर ध्यान नाल अनुभव करना है अपने आप नू, ध्यान नाल अपने अंदर नू अनुभव करना। जो तिस पावे सो आरती होए, जो तिस पावे सो आरती होए, जी होरां दा सुभाअ देखना। बहुत शब्दां दे विच इह सुभाअ प्रगट हुंदा महाराज जी दा, क्यों कुछ सिक्ख्या देंदे आपां नूं, ते सिक्ख्या दे के बाद विच कहिंदे जी सानूं ते आप नहीं पता, सानूं ते आप नहीं पता। इत्थे जगन्नाथ मंदिर विच सारे ब्राह्मणां नूं सिख्या दित्ती कि आरती किस तरह करी थी, सब कुछ समझा के बाद विच कहिंदे जो तिस पावे सो आरती होए। कहिंदे जी सानूं तो पता नहीं, जो परमात्मा नूं चंगा लगता वही आरती है, सानूं पता नहीं है, जो परमात्मा नूं चंगा लगता वही आरती है। तो उन्हूं पता हो उन्हूं की चंगा लगता, उन्हूं पता हुआ आरती की होती। देखो बहुत आपा ने, आपा खलो जाते हैं तो कहते हैं नहीं इस तरह ही है, उतों टस तो मस नहीं होंगे कि मैं ठीक हाँ, तो निरंकार सब कुछ जानते हुए कहते जी सानू पता। जो तिस पावे सो आरती होए, जो तिस पावे सो आरती होए,
जो तिस पावे सो आरती होए, जो तिस पावे सो आरती होए।
हर चरण कमल, हर चरण कमल मकरंद लोभित मन। परमात्मा दे चरण कमल मकरंद, मकरंद शहद वर्गे मिठे, लोभित मनो। मेरा मन परमात्मा दे शहद वर्गे मिठे चरण कमलों नाल मोया गया है, मोहित हो गया है, मोहित हो गया है। मिठी शहद वर्गे मिठी माई चरण गुर मीठ है। जी ध्यान, ध्यान ते अनुभव, ध्यान और अनुभव तैयार होगी, तैयार हो। माई चरण गुर मीठे, माई चरण गुर मीठे,
माई चरण गुर मीठे, माई चरण गुर मीठे।
वड्डे पाग देवे परमेश्वर, वड्डा पाग देवे परमेश्वर,
वड्डा पाग देवे परमेश्वर, वड्डा पाग देवे परमेश्वर।
ਵੱਡਾ ਪਾਗ ਦੇਵੈ ਪਰਮੇਸ਼ਰ ਵੱਡਾ ਪਾਗ ਦੇਵੈ ਪਰਮੇਸ਼ਰ
ਵੱਡਾ ਪਾਗ ਦੇਵੈ ਪਰਮੇਸ਼ਰ ਵੱਡਾ ਪਾਗ ਦੇਵੈ ਪਰਮੇਸ਼ਰ
ਕੋਟ ਫਲਾ ਗੁਰ ਦਰਸ਼ਨ ਦੀਠੇ ਕੋਟ ਫਲਾ ਗੁਰ ਦਰਸ਼ਨ ਦੀਠੇ ਕਿ ਵੱਡੇ ਭਾਗ ਹੋਣ ਤੇ ਗੁਰਾਂ ਦੇ ਚਰਨ ਮਿਲ ਪਰਮਾਤਮਾ ਦਿੰਦਾ ਅਤੇ ਕਰੋੜਾਂ ਹੀ ਫਲ ਦਰਸ਼ਨ ਕਰਨ ਉਹਨਾਂ ਦੇ ਦਰਸ਼ਨ ਕਰਨ ਨਾਲ ਕਰੋੜਾਂ ਹੀ ਫਲ ਮਿਲਦੇ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਮੇਰਾ ਮਨ ਪਰਮਾਤਮਾ ਦੇ ਸ਼ਹਿਦ ਵਰਗੇ ਮਿੱਠੇ ਚਰਨਾਂ ਤੇ ਮੋਹਿਤ ਹੋਇਆ ਹੋਇਆ ਹੈ ਅੰਨ ਦਿਨੋਂ ਮੋਹੇ ਆਹੀ ਪਿਆਸਾ ਦਿਨ ਰਾਤ ਮੈਨੂੰ ਉਹਨਾਂ ਦੇ ਚਰਨਾਂ ਦੀ ਪਿਆਸ ਹੀ ਲੱਗੀ ਰਹਿੰਦੀ ਹੈ ਇਹ ਪਿਆਸ ਨਾ ਜਾਂਦੀ ਹੈ ਨਾ ਘਟਦੀ ਹੈ ਦਿਨ ਰਾਤ ਇਹੀ ਪਿਆਸ ਲੱਗੀ ਰਹਿੰਦੀ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇਰੇ ਨਾਏ ਵਸ ਮੈਨੂੰ ਕਿਰਪਾ ਜਲ ਦਿਓ ਜਿਹਦੇ ਛਕਣ ਨਾਲ ਮੇਰੇ ਅੰਦਰ ਨਾਮ ਦਾ ਵਾਸਾ ਹੋਵੇ ਪਰਮਾਤਮਾ ਦਾ ਵਾਸਾ ਹੋਵੇ ਪਰਮਾਤਮਾ ਪ੍ਰਗਟ ਹੋਵੇ ਜੇ ਪਹਿਲੀ ਪਾਤਸ਼ਾਹੀ ਜੀ ਤੋਂ ਲੈ ਕੇ ਨਾਵੀਂ ਪਾਤਸ਼ਾਹੀ ਤੱਕ ਮਹਾਰਾਜ ਜੀ ਚਰਨਾਮਤ ਜਿਹਨੂੰ ਆਪਣਾ ਸਿੱਖ ਬਣਾਉਣਾ ਹੁੰਦਾ ਸੀ ਉਹਨੂੰ ਇੱਕ ਬਾਟੇ ਵਿੱਚ ਸੁੱਚਾ ਜਲ ਪਾ ਕੇ ਅਤੇ ਆਪਣਾ ਚਰਨ ਉਸ ਬਾਟੇ ਵਿੱਚ ਕੁਛ ਚਿਰ ਰੱਖਦੇ ਅਤੇ ਫਿਰ ਉਹ ਚਰਨਾਮਤ ਉਸਨੂੰ ਆਖਦੇ ਉਹ ਪਿਆਇਆ ਜਾਂਦਾ ਸੀ ਅਤੇ ਉਹ ਪੁਰਾਣੇ ਸਿੱਖ ਬਣਦਾ ਸੀ ਫਿਰ ਦਸਵੇਂ ਪਾਤਸ਼ਾਹ ਜੀ ਉਹਨਾਂ ਖੰਡੇ ਅਤੇ ਬਾਟੇ ਨਾਲ ਅੰਮ੍ਰਿਤ ਰੂਪੀ ਚਰਨਾਮਤ ਅੰਮ੍ਰਿਤ ਅਤੇ ਜਿਹਦੇ ਨਾਲ ਇਹ ਹੋਏ ਜਾਂ ਤੇਰੇ ਨਾਏ ਵਾਸਾ ਉਹ ਛਕਣ ਨਾਲ ਆਪਣੇ ਅੰਦਰ ਨਾਮ ਦਾ ਵਾਸਾ ਕਿਰਪਾ ਜਲ ਉਸਨੂੰ ਆਖਦੀ ਮਹਾਰਾਜ ਚਰਨਾਮਤ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਕਿਰਪਾ ਜਲ ਆਖਦੇ ਕਿਰਪਾ ਜਲ ਕਿਰਪਾ ਜਲ ਜੇ ਦੁਨੀਆ ਵਿੱਚ ਆਪਾਂ ਨੂੰ ਜੋ ਕੁਝ ਵੀ ਦਿਸ ਰਿਹਾ ਹੈ ਉਹ ਪਰਛਾਵਾਂ ਹੈ ਸੱਚ ਨਹੀਂ ਹੈ ਮਹਾਰਾਜ ਜੀ ਕਹਿੰਦੇ ਨਾਨਕ ਸੱਚ ਕੋ ਸੱਚ ਜਾਣ ਪਰਮਾਤਮਾ ਨੂੰ ਸੱਚ ਜਾਣ ਹੋਰ ਕੁਛ ਸੱਚ ਨਹੀਂ ਨਾਨਕ ਸੱਚ ਕੋ ਸੱਚ ਜਾਣ ਨਾਨਕ ਸੱਚ ਕੋ ਸੱਚ ਜਾਣ ਨਾਨਕ ਸੱਚ ਕੋ ਸੱਚ ਜਾਣ
ਸੱਚ ਜਾਣ ਨਾਨਕ ਸੱਚ
सच को सच जान नानक सच को सच जान
नानक सच को सच जान नानक सच को सच जान
एक सच है एक झूठ जो झूठ है वो सच का परछावा है दरख्त है दरख्त है वो सच है उदा परछावा झूठ है सच नूं तुसी खोजन लगो तो सच दी जड़ मिलेगी कि इत्थों सच आ सच दा सोमा है तुसी दरख्त नूं खोजन लगो तुसी जड़ां तक पहुँच जाओगे कि इत्थे ऐस कारण दरख्त है झूठ नूं खोजन लगो जे तुसी परछावें दियां जड़ां तक जान लगो तो जा ही नहीं सकते क्योंकि उहदी कोई जड़ ही नहीं है भाव वो है ही नहीं झूठ है जो सच है उहदी जड़ जरूर हुंदी कि पैदा कित्थों होया जो झूठ है उहदी कोई जड़ नहीं परछावें दी कोई जड़ नहीं दरख्त दी जड़ है जो बाहर दुनिया दिसदी है ये परछावां है नित हर पल बदल रहा है ये सब दरख्त बूटे बदल रहे आपां बदल रहे अपना शरीर बदल रहा अपना मन बदल रहा कल जो अपना मन सी आज जो नहीं है बदलाव आया पर क्योंकि आपां उहदे नाल रहिंदे हां जिहदे बिल्कुल ही नाल रहिंदे होइए उहदे विच तब्दीली आउंदी जावे तो दिसदी नहीं कोई चिरा बाद बाहरों आके मिले तो वह दसदा है कि तू तो बहुत बदलिया हुआ तू तो बदलिया हुआ आपां नहीं पता कि आपां बदल रहे आपां परछावां हाँ ये तन भी परछावां है अपना मन भी परछावां है एक जोत सच है बाकी सब परछावें एक उहदी जोत सच है ते जिहड़े लोग इस दुनिया नूं सच समझी बैठे हन ते सारा जीवन इस दुनिया दे पदार्थां दी प्राप्ति लई ला दिंदे उह झूठ नूं सच समझी बैठे उह परछावें नूं प्रकाश समझी बैठे वो परछावें नूं प्रकाश समझी बैठे हैं वो झूठ नूं सच समझी बैठे वो हनेरे नूं प्रकाश समझी बैठे हनेरा प्रकाश दा परछावां है जिथे प्रकाश नहीं है वो हनेरा है जिस जगह तो प्रकाश नूं ब्लॉक कर दो वो परछावां हो जाए सो उस जगह दे उन्ने प्रकाश दा जो परछावां प्रकाश दा ये दुनिया सच दा परछावां है हनेरे दा परछावां हनेरा है पर है प्रकाश दा परछावां ते जिन्ना ने इस हनेरे नूं ही प्रकाश समझिया होया है वो कदी प्रकाश नूं जान नहीं सकता क्योंकि उन्होंने हनेरे नूं ही प्रकाश समझ लिया महाराज जी कहिंदे नानक साचे को सच जान तू हनेरे नूं ना सच समझ बैठी हनेरे नूं ना प्रकाश समझ ली तू इस हनेरे दिस दी दुनिया तो परां देख इस तो अगे है उस सच ते जिन्हां ने दुनिया विच मन लाए हुए हनेरा वो हनेरे नूं प्रकाश समझी बैठे वो जोत नूं की जान सकते जिन्हां ने हनेरे नूं अपने अंदर जो जोत है ये जिहड़ी चीज़ आपां नूं समझाउंदी दिखाउंदी बुझाउंदी इहदी जड़ है परमात्मा परमात्मा इस लोह दी लोह है जेडे अपने जो अपने अंदर लो है परमात्मा इस लो दी लो है। नमो सूरज सूरज दसवें पातशाह जी कहते नमो सूरज सूरज नमो चंद्र चंद्र सूरज दी जो सूरजां दा सूरज वो जिदे कोलों सूरज नू गर्मी मिलती जिदे कोलों सूरज नू प्रकाश मिलता ये अपनी अपनी जोत जो है यदि जड़ परमात्मा लो दी लो सारियां लोहां दी लो परमात्मा ते हनेरे नू प्रकाश नहीं समझ लेना जी। हनेरे विच बहुत चिर जे आपां रहिंदे रहिए ते हनेरा ही जिसने कदी प्रकाश देखिया ही ना होवे वो समझ लैंदा है कि यही प्रकाश है क्योंकि उन्हें पता ही नहीं कि प्रकाश कोई होर चीज़ है। दुनिया वाले इस हनेरे नाल वाकफ रहिंदे ते उसे हनेरे विच आउंदे हनेरे विचों ही तुर जांदे ते तारना पड़ती इस तारना नूं समझना जी विचारना इस इसका मतलब की होना या